ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਯਤਨ। ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਤੋਂ ਅਮੋਲਕ ਰਤਨ ਰੂਪ ਮਨੁੱਖਾ ਜਨਮ ਪੈਦਾ ਕੀਤਾ ਹੈ, ਜਿਸ ਪਰਮੇਸ਼ਰ ਨੇ ਆਪਣੇ ਯਤਨ ਕਰਕੇ ਜੀਵ ਨੂੰ ਮਾਤਾ ਦੇ ਉਦਰ ਵਿੱਚ ਰੱਖਣਾ ਕੀਤਾ ਹੈ, ਜਿਸ ਪਰਮੇਸ਼ਰ ਨੇ ਮਾਂ ਦੇ ਉਦਰ ਵਿੱਚ ਹੱਥ ਦੇ ਕੇ ਰੱਖਿਆ, ਕਹਿੰਦੇ ਬੰਦਿਆ ਤੂੰ ਉਹਦੀ ਪ੍ਰਾਪਤੀ ਦਾ ਯਤਨ ਕਰ। ਆਮ ਤੌਰ ਤੇ ਕਈ ਗੱਲਾਂ ਤੋਂ ਆਪਣੇ ਵਿੱਚ ਰੋਕਿਆ ਜਾਂਦਾ ਕਿ ਜੇ ਕਿਸੇ ਨੂੰ ਕੋਈ ਦੱਸ ਦਈਏ ਵੀ ਆਹ ਅਭਿਆਸ ਕਰ ਲਓ, ਫਿਰ ਉਹ ਲੋਕ ਉਹ ਕਹਿੰਦੇ ਉਹ ਫਲਾਨਾ ਬੰਦਾ ਸ਼ਬਦ ਦਿੰਦਾ ਹੈ। ਨਹੀਂ, ਸ਼ਬਦ ਦਿੰਦਾ ਨਹੀਂ ਹੁੰਦਾ ਕੋਈ। ਜਾਣਕਾਰ ਹੈ ਡਾਕਟਰ ਦਵਾਈਆਂ ਦਾ, ਮੈਡੀਕਲ ਸਟੋਰ ਹੈ ਬਹੁਤ ਵੱਡਾ, ਡਾਕਟਰ ਲਿਖ ਕੇ ਦਿੰਦਾ ਆਹ ਦਵਾਈ ਦੇ ਦੋ ਇਹਨੂੰ, ਫਿਰ ਸਟੋਰ ਵਾਲੇ ਦੇ ਦਿੰਦੇ ਨੇ। ਆਪਣੀ ਮਰਜ਼ੀ ਨਾਲ ਚੁੱਕ ਕੇ ਦਵਾਈ ਖਾਣੀ ਬਹੁਤ ਨੁਕਸਾਨਦੇਹ ਹੋ ਸਕਦੀ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੀ ਕੋਈ ਸ਼ਬਦ ਦੱਸਦੇ ਨੇ ਉਹ ਕਦੇ ਨਾ ਕਦੇ ਕਿਸੇ ਕਾਰਜ ਲਈ ਉਚਾਰਿਆ ਹੈ। ਜੇ ਅਸੀਂ ਨਹੀਂ ਦੱਸਦੇ ਤਾਂ ਲੋਕ ਫਿਰ ਹੋਰ ਪਾਸੇ ਨੂੰ ਦੌੜ ਪੈਂਦੇ ਨੇ। ਕਈ ਚੀਜ਼ਾਂ ਮੇਰੇ ਵੀ ਇਹ ਨਹੀਂ ਕਿ ਸਾਨੂੰ ਸੋਝ ਹੀ ਨਹੀਂ ਹੈ ਕਿਸੇ ਗੱਲ ਦੀ, ਜਾਂ ਸਾਨੂੰ ਪਤਾ ਨਹੀਂ ਹੈ। ਇੰਨੀ ਜ਼ਿੰਦਗੀ ਲੰਘ ਗਈ ਅਤੇ ਇੰਨਾ ਤਜਰਬਾ ਕਰਦਿਆਂ ਕਰਦਿਆਂ ਇੱਕ ਚੀਜ਼ ਸਾਹਮਣੇ ਵੀ ਆਪਣੀ ਕੌਮ ਨੂੰ ਰੋਕਣਾ ਕਿਵੇਂ, ਇਹਨੂੰ ਸਾਂਭਣਾ ਕਿਵੇਂ ਹੈ, ਕਿਉਂਕਿ ਇਹ ਤਾਂ ਜਿਹੇ ਜਿਹੇ ਬਣ ਕੇ ਫਿਰ ਉਹੋ ਜਿਹੇ ਢੰਗ ਨਾਲ ਚੱਲਣਾ ਪੈਂਦਾ। ਫਿਰ ਇੱਕ ਸਿੰਘ ਨੇ ਮੈਨੂੰ ਦੱਸਿਆ ਇਹ ਗੱਲ ਧਿਆਨ ਦੇ ਨਾਲ ਵੀ ਤੁਸੀਂ ਥੋੜ੍ਹਾ ਜਿਹਾ ਸੰਗਤ ਨੂੰ ਦੱਸ ਦਿਆ ਕਰੋ ਵੀ ਆਹ ਸ਼ਬਦ ਭਾਈ ਇਸ ਕੰਮ ਵਾਸਤੇ ਹੈ, ਅਭਿਆਸ ਕਰ ਲਓ। ਇਹ ਗੁਰੂ ਸਾਹਿਬ ਨੂੰ ਆਪ ਵੀ ਪੁੱਛਿਆ ਸੀਗਾ ਰੱਬ ਦੇ ਪਿਆਰਿਆਂ ਨੇ। ਮਹਾਰਾਜ ਕਈ ਵਾਰੀ ਕੋਈ ਔਂਕੜ ਆ ਜਾਂਦੀ, ਕਈ ਵਾਰ ਕੋਈ ਮਾਇਆ ਦੀ ਘਾਟ ਹੋ ਗਈ, ਕਦੇ ਕੋਈ ਮੁਸੀਬਤ ਆ ਗਈ, ਕਦੇ ਕੋਈ ਬਿਮਾਰੀ ਆ ਜਾਂਦੀ, ਕਦੇ ਉਹ ਫਿਰ ਕੀ ਕਰਿਆ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਤਰ੍ਹਾਂ ਦਾ ਸ਼ਬਦ ਪੜ੍ਹ ਲਿਆ ਕਰੋ, ਉਸ ਤਰ੍ਹਾਂ ਦਾ ਸ਼ਬਦ ਪੜ੍ਹਨ ਨਾਲ ਮੈਂ ਫਿਰ ਉਹੀ ਕਿਰਪਾ ਕਰ ਦਿੰਦਾ, ਕਿਉਂਕਿ ਸ਼ਬਦ ਰੂਪ ਵਿੱਚ ਮੈਂ ਹੀ ਹਾਂ। ਤੁਸੀਂ ਜਿਹਾ ਜਿਹਾ ਸ਼ਬਦ ਪੜ੍ਹੋਗੇ ਤੁਹਾਡੀ ਭਾਵਨਾ ਅਨੁਸਾਰ ਮੈਂ ਉਹੋ ਜਿਹੇ ਕਰਮ ਕਰ ਦੇਣਾ ਹੁੰਦਾ। ਇਹ ਅਭਿਆਸੀਆਂ ਨੇ ਪੁੱਛਿਆ ਮਹਾਰਾਜ ਦਸਵੇਂ ਪਾਤਸ਼ਾਹ ਰੱਬ ਦੇ ਪਿਆਰਿਆਂ ਨੇ। ਜਿਹੜੀ ਗੱਲ ਹੈ ਸਹੀ ਤੇ ਸੋਲਿਡ, ਬਾਕੀ ਤਾਂ ਆਪਣੀਆਂ ਥੱਲੇ ਥੱਲੇ ਮਰਜ਼ੀਆਂ ਨਾਲ ਜੋ ਮਰਜ਼ੀ ਕੋਈ ਕਰੀ ਜਾਵੇ। ਸੋ ਕਹਿਣ ਤੋਂ ਭਾਵ ਸੀ ਕਿ ਕਈ ਗੁਰਸਿੱਖਾਂ ਦੇ ਘਰ ਬੱਚੇ ਨੇ ਜਨਮ ਲੈਣਾ, ਹਲੇ ਮਾਤਾ ਕਹਿ ਮਨ ਬਹੁਤ ਵਿਗਾਸ ਹੈ, ਉਦਰੈ ਮਾਹੇ ਆਏ ਕੀ ਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ, ਬੱਚਾ ਚੰਗਾ ਹੋਵੇ, ਬੱਚੇ ਦੀ ਰੱਖਿਆ ਹੋਵੇ, ਬੱਚੇ ਤੇ ਮਿਹਰ ਰਹੇ, ਮਹਾਰਾਜ ਕਿਰਪਾ ਕਰੇ। ਤੋ ਅੱਜ ਜਿਹੜਾ ਹੁਣ ਇਹ ਸ਼ਬਦ ਆਰੰਭ ਕੀਤਾ ਆਪਾਂ 177 ਅੰਗ ਤੇ ਇਹ 75ਵਾਂ ਸ਼ਬਦ ਹੈ। ਇਹਦਾ ਅਭਿਆਸ ਕਰਨਾ ਕੋਈ ਮਾੜਾ ਨਹੀਂ ਹੈ ਉਹਨਾਂ ਮਾਤਾਵਾਂ ਲਈ ਜਿਨ੍ਹਾਂ ਨੇ ਬਾਲਕਾਂ ਨੂੰ ਜਨਮ ਦੇਣੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇੱਥੇ ਇਸ ਚੀਜ਼ ਦਾ ਸੰਕੇਤ ਦਿੱਤਾ ਜਿਨ ਕੀਤਾ ਮਾਟੀ ਤੇ ਰਤਨ। ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਤੋਂ ਅਮੋਲਕ ਰਤਨ ਰੂਪੀ ਮਨੁੱਖਾ ਜਨਮ ਪੈਦਾ ਕੀਤਾ ਹੈ, ਗਰਭ ਮਹਿ ਰਾਖਿਆ ਜਿਨ ਕਰ ਯਤਨ ਪੁਨਾ। ਜਿਸ ਪਰਮੇਸ਼ਰ ਨੇ ਆਪਣੇ ਯਤਨ ਕਰਕੇ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਰੱਖਣਾ ਕੀਤਾ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਆਨੰਦ ਸਾਹਿਬ ਦੇ ਵਿੱਚ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੀ ਜੀ ਤੁਹਾਡੀ ਬਈ ਲੋੜ ਹੈ ਉਹੋ ਜਿਹਾ ਸ਼ਬਦ ਪੜ੍ਹ ਲਿਆ ਕਰੋ। ਇਹ ਤਾਂ ਵਿਚਾਰ ਹੈ, ਕਈਆਂ ਨੂੰ ਸ਼ਬਦ ਹੀ ਨਹੀਂ ਆਉਂਦਾ, ਕਈ ਕੰਠ ਨਹੀਂ ਕਰ ਸਕਦੇ, ਲੱਭਦਾ ਨਹੀਂ, ਫਿਰ ਸਿਰੇ ਦੀ ਸਿਰੇ ਇੱਕੋ ਗੱਲ ਫਿਰ ਮੂਲ ਮੰਤਰ ਕਰੀ ਜਾਓ ਬਸ। ਜੇ ਨਹੀਂ ਕੰਠ ਕਰ ਸਕਦਾ ਕੋਈ, ਨਹੀਂ ਪੜ੍ਹਨਾ ਆਉਂਦਾ ਕਿਸੇ ਨੂੰ, ਮੂਲ ਮੰਤਰ ਤਾਂ ਹਰ ਕੋਈ ਕੰਠ ਹੀ ਕਰ ਸਕਦਾ ਹੀ ਹੈ। ਇੰਨਾ ਤਾਂ ਕੋਈ ਕੀ ਕਹੇਗਾ ਕਿ ਮੈਂ ਅਨਪੜ੍ਹ ਹੀ ਹਾਂ, ਸਾਨੂੰ ਕੰਠ ਨਹੀਂ ਹੁੰਦਾ। ਫਿਰ ਉਹ ਗਾਣਾ ਕਿਵੇਂ ਯਾਦ ਕਰ ਲਿਆ? ਗਾਣੇ ਤਾਂ ਸਾਰੇ ਯਾਦ ਨੇ, ਕਰਨ ਨੂੰ ਤਾਂ ਭਾਵੇਂ ਸਾਰੇ। ਹੁਣ ਬਾਬਾ ਸੁੰਦਰ ਸਿੰਘ ਜੀ ਖਾਲਸਾ ਦੇ ਪਿਤਾ ਜੀ ਬਾਬਾ ਖਜਾਨ ਸਿੰਘ ਜੀ ਨੂੰ ਸਾਰਾ ਸਰੂਪ ਹੀ ਕੰਠ ਸੀ ਮਹਾਰਾਜ ਦਾ। ਉਹ ਕਿਹੜਾ ਸਕੂਲ ਗਏ ਸੀ ਕਦੇ? ਕੰਠ ਹੀ ਕੀਤਾ ਹੋਇਆ ਸੀ ਉਹਨਾਂ ਦਾ। ਆਹ ਟਕਸਾਲ ਵਾਲੇ ਸਾਰੇ ਮਹਾਂਪੁਰਖਾਂ ਨੂੰ ਪੰਜ ਗ੍ਰੰਥੀ ਤਾਂ ਕਿੰਨੀਆਂ ਹੋਰ ਬਾਣੀਆਂ, ਵੈਸੇ ਹੀ ਕੰਠ ਹੁੰਦੀਆਂ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸੁੱਤੇ ਪਏ ਕਈ ਵਾਰੀ ਸ਼ੁਰੂ ਕਰ ਲੈਣਾ ਪਾਠ, ਸਿੰਘਾਂ ਨੇ ਪੋਥੀ ਪ੍ਰਕਾਸ਼ ਕਰਕੇ ਸੁਣਨਾ, ਸੁੱਤੇ ਪਏ ਬੋਲੀ ਜਾਂਦੇ ਹੁੰਦੇ ਸੀ। 40-40 ਪੱਤਰੇ ਸੁੱਤੇ ਪਏ ਬੋਲ ਜਾਂਦੇ ਸੀ, 40 ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਸੁੱਤੇ ਪਏ ਬੋਲਣੇ ਕਿਤੇ ਛੋਟੀ ਜਿਹੀ ਗੱਲ ਨਹੀਂ ਹੈ। ਆਪਣੇ ਕਿਤੇ ਇੱਥੇ ਮੂੰਹ 'ਚ ਕਿ ਸੁੱਤੇ ਪਿਆ ਪੰਗਤੀ ਕਾਜੇ 20 ਜਾਣੇ ਦੱਸਦੇ ਹਾਂ, ਮੈਂ ਸੁੱਤਾ ਸੀ ਅੱਜ ਮੇਰੇ ਮੂੰਹ 'ਚ ਨਾ ਜੀ ਜਪਜੀ ਸਾਹਿਬ ਸੀਗਾ। ਉੱਥੇ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਹੈ, ਕਿਉਂਕਿ ਜਿਹਦੇ ਹਿਰਦੇ 'ਚ ਹੈ ਉਹਦੇ ਮੂੰਹ 'ਚ ਹੈ, ਹਿਰਦੇ 'ਚ ਵਸਿਆ ਹੋਣ ਕਰਕੇ ਹੀ ਆਪਾਂ ਵਾਹਿਗੁਰੂ ਕਹਿੰਦੇ ਹਾਂ, ਮੂਲ ਮੰਤਰ ਪੜ੍ਹਦੇ ਹਾਂ। ਜੇ ਹੁਣ ਮੈਨੂੰ ਜਪਜੀ ਸਾਹਿਬ ਕੰਠ ਹੈ, ਮੈਂ ਸੁੱਤਾ ਪਿਆ ਸਾਰਾ ਕੰਠ ਜਪਜੀ ਸਾਹਿਬ ਪੜ੍ਹ ਲਵਾਂ, ਤਾਂ ਇਹ 'ਚ ਕੋਈ ਹੈਰਤ ਵਾਲੀ ਗੱਲ ਨਹੀਂ ਹੈ। ਸੁੱਤੇ ਪਈ ਗੱਲ ਚੌਪੀ ਸਾਹਿਬ ਦਾ ਪਾਠ ਹੁੰਦਾ, ਕਈ ਵਾਰੀ ਪੂਰੇ ਪੂਰੇ ਸ਼ਬਦ ਦੀ ਕਥਾ ਹੋ ਜਾਂਦੀ ਸੁੱਤੇ ਪਿਆ। ਸੰਗਤ ਆਈ ਬੈਠੀ ਹੁੰਦੀ ਆ, ਬੜੀ ਸੰਗਤ ਬੈਠੀ, ਸ਼ਬਦ ਦੀ ਕਥਾ ਹੋਈ ਜਾਂਦੀ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ ਇੱਕ ਵਾਰ ਸੁਪਨੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸੇ ਨੇ ਸਾਰੀ ਕਥਾ ਕੀਤੀ, ਜਬ ਹਮ ਹੋਤੇ ਤਬ ਤੂੰ ਨਾ ਹੀ। ਬਾਅਦ ਵਿੱਚ ਮੈਂ ਇੱਕ ਪ੍ਰਸੰਸਾ ਨਹੀਂ ਕਰਦਾ, ਮੈਂ ਦੱਸਦਾ ਮੈਂ ਅਵਸਥਾ ਦੀ ਕਿਵੇਂ ਹੁੰਦੀ। ਵਾਹਿਗੁਰੂ ਮਾਫ਼ ਕਰੇ ਸੱਚੇ ਪਾਤਸ਼ਾਹ, ਤੁਸੀਂ ਵੀ ਕਰਿਓ। ਸਿਰਫ ਦੱਸਣ ਨਾਲ ਤੁਹਾਡਾ ਹੌਂਸਲਾ ਵੱਧਦਾ ਹੈ। ਮਹਾਂਪੁਰਖ ਕਹਿਣ ਲੱਗੇ ਇਸੇ ਸ਼ਬਦ ਦੀ ਕਥਾ ਹੁਣ ਭਾਈ ਠਾਕਰ ਸਿੰਘ ਕਰੇਗਾ, ਫਿਰ ਮੈਨੂੰ ਤਾਬਿਆ ਬਿਠਾ ਤਾ, ਫਿਰ ਮੈਂ ਸ਼ੁਰੂ ਕਰ ਲਈ ਉਹ ਕਥਾ ਸੁਪਨੇ 'ਚ। ਫਿਰ ਉਹ ਸਾਰੇ ਸ਼ਬਦ ਦੀ ਕਥਾ ਕਰਤੀ, ਮੈਂ ਬੜਾ ਹੈਰਾਨ ਹੋਇਆ ਵੀ ਨਾਲੇ ਤੁਸੀਂ ਕਰਤੀ, ਕਹਿੰਦੇ ਹੁਣ ਤੂੰ ਵੀ ਕਰ ਲੈ ਇਹਦੀ ਕਥਾ। ਇਸ ਕਰਕੇ ਹੈ ਕਿ ਇਹ ਸਾਰੀ ਗੱਲ ਐਸੀ ਹੈ ਕਿ ਅਕਾਲ ਪੁਰਖ ਦੀ ਕਿਰਪਾ, ਮੇਰੇ ਸੁਣਾਉਣ ਦਾ ਕੋਈ ਵੀ ਪ੍ਰਯੋਜਨ ਆਪਣੇ ਹੰਕਾਰ ਨੂੰ ਵਧਾਉਣ ਦਾ ਜਾਂ ਆਪਣੀ ਸ਼ੋਭਾ ਕਰਨ ਦਾ ਨਹੀਂ ਹੁੰਦਾ। ਮੇਰਾ ਤਾਂ ਮਤਲਬ ਹੈ ਕਿ ਤੁਸੀਂ ਵਿਸ਼ਵਾਸ ਕਰੋ, ਤੁਸੀਂ ਲੱਗੋ ਇਸ ਪਾਸੇ ਨੂੰ ਕਿ ਸੁੱਤਿਆਂ ਪਿਆ ਤੁਸੀਂ ਸਾਰਾ ਜਪਜੀ ਸਾਹਿਬ ਪੜ੍ਹੋ, ਕਿੰਨੀ ਚੰਗੀ ਗੱਲ ਹੈ, ਮੌਜਾਂ ਲੱਗ ਜਾਣ ਆਪਾਂ ਨੂੰ। ਜਿਨ੍ਹਾਂ ਨੂੰ ਸੁਖਮਨੀ ਸਾਹਿਬ ਕੰਠ ਹੈ, ਕਈ ਵਾਰ ਉਹ ਸਾਡੇ ਉਸਤਾਦ ਜੀ ਜਿਨ੍ਹਾਂ ਨੇ ਸਾਨੂੰ ਸੰਥਿਆ ਕਰਾਈ ਹੈ, ਭਗਤ ਜਸਵੰਤ ਸਿੰਘ ਜੀ ਦੋਧਰ ਵਾਲੇ, ਉਹ ਅੱਜ ਕੱਲ੍ਹ ਇੱਧਰ ਹੀ ਕਨੇਡਾ 'ਚ ਹੀ ਨੇ। ਉਸਤਾਦ ਜੀ ਸੁੱਤੇ ਪਏ ਹੋਏ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੇ ਹੁੰਦੇ ਸੀ, ਸੁੱਤੇ ਪਏ ਸੀ, ਰਾਤ ਨੂੰ ਉੱਠ ਕੇ ਬੈਠਣਾ ਵੀ ਤਾਂ ਨਹਾਤੇ ਧੋਤੇ ਨੇ, ਲੰਮੇ ਪਏ ਨੇ, ਸੁੱਤੇ ਪਏ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਉਹਨੇ ਜਿਉਂ ਸ਼ੁਰੂ ਕਰਨਾ ਸਾਰਾ ਪਾਠ ਹੀ ਸੁੱਤੇ ਪਏ ਕਰੀ ਜਾਣਾ। ਮੈਂ ਮਹਾਂਪੁਰਖਾਂ ਕੋਲ ਗੱਲ ਕੀਤੀ, ਮੈਂ ਭਗਤ ਜੀ ਇੱਦਾਂ ਕਰਦੇ ਰਹਿੰਦੇ, ਕਹਿੰਦੇ ਉਹ ਸੁੱਤਾ ਪਿਆ ਪਾਠ, ਕਹਿੰਦੇ ਉਹ ਤਾਂ ਮਸਾਂ ਹਟਾਇਆ ਸੀ ਤਾਂ ਖੇਤਾਂ ਨੂੰ ਜਾਂਦਾ, ਸਵੇਰੇ ਵੀ ਕਿਰਿਆ ਕਰਨ ਜਾਂਦਾ ਵੀ ਉੱਚੀ ਉੱਚੀ ਕਰੀ ਜਾਂਦਾ ਹੁੰਦਾ ਸੀ ਪਾਠ। ਕਹਿੰਦੇ ਫਿਰ ਮਹਾਂਪੁਰਖਾਂ ਟੋਕੋ, ਭਾਈ ਇਹਨਾਂ ਨਹੀਂ ਕਰੀਦਾ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ। ਬਹੁਤ ਬਰਾਗੀ ਜੀਵਨ ਆ ਉਹਨਾਂ ਦਾ। ਸੋ ਇਸ ਕਰਕੇ ਹੈ, ਤਿਆਗੀ ਵੀ ਹੈ, ਖਾਣੇ ਪੀਣੇ ਦਾ ਵੀ ਬਹੁਤ ਸੰਕੋਚ ਰੱਖਣਾ, ਸਰੀਰ ਦਾ ਵੀ ਬਰਾਗ ਰੱਖਣਾ ਹਰ ਵਕਤ ਮਨ 'ਚ। ਉਹਨਾਂ ਕਹਿਣਾ ਜੇ ਤੁਹਾਨੂੰ ਕਦੇ ਕੋਈ ਵਿਕਾਰ ਤੰਗ ਕਰਦਾ, ਫਿਰ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਾਂ ਦੇ ਸਿਰਤਾਜ, ਉਹ ਸਾਨੂੰ ਇੱਦਾਂ ਕਹਾਈ ਜਾਂਦੇ ਹੁੰਦੇ ਸੀ। ਹੁਣ ਵੀ ਉਹਨਾਂ ਦਾ ਇੰਟਰਨੈਟ 'ਤੇ ਭਰਿਆ, ਹੁਣ ਵੀ ਉਹਨਾਂ ਦੀਆਂ ਪੁਸਤਕਾਂ ਛਪੀਆਂ ਹੋਈਆਂ, ਉਹਨਾਂ ਵਿੱਚ ਵੀ ਉਹੀ ਚੀਜ਼ ਲਿਖੀ ਜਾਂਦੇ ਆ। ਇਸ ਕਰਕੇ ਕਿਉਂਕਿ ਉਹ ਚੀਜ਼ ਸਾਹਮਣੇ ਆਉਣ ਕਰਕੇ ਆਪਾਂ ਨੂੰ ਉਹਨਾਂ ਬਾਰੇ ਸਾਰੀ ਗੱਲ ਦੱਸਣੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਤੁਹਾਡੀ ਬਿਰਤੀ ਨਹੀਂ, ਸੁੱਤਿਆਂ ਪਿਆਂ ਤੁਸੀਂ ਜਿਹੜਾ ਕੰਮ ਕਰਦੇ ਹੋ ਉਸ ਕੰਮ 'ਚ ਤੁਹਾਡੀ ਬਿਰਤੀ ਹੈ, ਕਈ ਵਾਰ ਤੁਸੀਂ ਸੁੱਤਿਆਂ ਪਿਆਂ ਗੱਡੀ ਚਲਾ ਰਹੇ ਹੋ, ਸੁੱਤਿਆਂ ਪਿਆਂ ਤੁਸੀਂ ਜੋਬ 'ਤੇ ਜਾ ਰਹੇ ਹੋ, ਕਿਉਂਕਿ ਤੁਹਾਡੇ ਮਨ 'ਚ ਵਸੀ ਹੋਈ ਆ ਉਹ। ਸੁੱਤਿਆਂ ਪਿਆਂ ਦੁਕਾਨਦਾਰ ਦੁਕਾਨ 'ਤੇ ਚਲਿਆ ਜਾਂਦਾ ਰਾਤ ਨੂੰ, ਪਰ ਸੁੱਤਿਆਂ ਪਿਆਂ ਰੱਬ ਦੇ ਪਿਆਰੇ ਨਾਮ ਜਪੀ ਜਾਂਦੇ ਨੇ। ਕੀਰਤਨ ਵਾਲੇ ਕਈ ਵਾਰ ਦੱਸਦੇ ਉੱਠ ਕੇ ਸੁੱਤੇ ਪਏ ਕੀਰਤਨ ਕਰੀ ਜਾਂਦੇ ਹੋ, ਇਹ ਸੁਭਾਵਕ ਬਿਰਤੀ ਬਣ ਜਾਂਦੀ ਆ। ਜਿਹੜਾ ਕੋਈ ਦਿਨੇ ਕਿਰਿਆ ਕਰਦਾ ਉਹੀ ਰਾਤ ਨੂੰ ਕਰਦਾ ਸੁੱਤੇ ਪਿਆਂ, ਕੋਈ ਵੀ ਬੰਦਾ ਜਿਹੜੀ ਵੀ ਕਿਰਿਆ ਕਰਦਾ ਉਹ ਸੁੱਤੇ ਪਿਆਂ ਹੀ ਕਰੀ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਿਨੇ ਜੇ ਜ਼ਿਆਦਾ ਬਾਣੀ ਪੜ੍ਹੋਗੇ ਤਾਂ ਸੁੱਤੇ ਵੀ ਪੜ੍ਹੋਗੇ। ਕਈ ਕਹਿੰਦੇ ਸੁੱਤੇ, ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਨਾਨ ਨਾਮ ਕਹੋ ਨਾਨਕ ਜਨ ਕਹਿ ਸਦਕਾਮ, ਕਹਿੰਦੇ ਸੁੱਤੇ ਪਏ ਕਿਵੇਂ ਬੰਦਾ ਪੜ੍ਹ ਸਕਦਾ? ਅਤੇ ਸੁੱਤੇ ਪਏ ਤਾਂ ਹੀ ਪੜ੍ਹੋਗੇ ਜੇ ਜਾਗਦੇ ਪੜ੍ਹੋਗੇ, ਜੇ ਜਾਗਦੇ ਹੀ ਨਹੀਂ ਪੜ੍ਹੋਗੇ ਫਿਰ ਸੁੱਤੇ ਕਿਵੇਂ ਪੜ੍ਹੋਗੇ? ਜੇ ਬਾਣੀ ਕੰਠ ਹੋਊ ਫਿਰ ਹੀ ਪੜ੍ਹਾਂਗੇ ਸੁਪਨੇ 'ਚ। ਇਸ ਕਰਕੇ ਸਤਿਗੁਰੂ ਕਹਿ ਰਹੇ ਸੁੱਤਿਆਂ ਪਿਆਂ ਹੀ ਪਾਠ ਕਰੀ ਜਾਇਆ ਕਰੋ, ਉਹ ਤਾਂ ਕਰੋਗੇ ਜੇ ਦਿਨੇ। ਉਹਦੇ ਵਿੱਚ ਵੀ ਇੱਕ ਤਰੀਕਾ, ਰਾਤ ਨੂੰ ਸੌਣ ਲੱਗਿਆਂ ਸੋਹਲਾ ਪੜ੍ਹ ਕੇ, ਵੈਸੇ ਤਾਂ ਅੱਧਾ ਘੰਟਾ ਸਿਮਰਨ ਕਰਨਾ ਚਾਹੀਦਾ ਸੌਣ ਤੋਂ ਪਹਿਲਾਂ, ਪਰ ਚਲੋ ਹੁਣ ਗ੍ਰਿਸ਼ਤੀ ਥੱਕਿਆ ਨੀਂਦ ਆ ਰਹੀ, 5 ਕੁ ਮਿੰਟ ਸਿਮਰਨ ਕਰ ਲਓ, ਵਾਹਿਗੁਰੂ 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 ਕਰਦੇ 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 ਸੌਂ ਜਾਓ। ਕਈ ਵਾਰ ਉਹ ਸਾਰੀ ਰਾਤ ਹੀ ਸਿਮਰਨ ਹੁੰਦਾ ਰਹਿੰਦਾ। ਇਸ ਕਰਕੇ ਮਹਾਰਾਜ ਨੇ ਅੱਜ ਆਪਾਂ ਨੂੰ ਉਪਦੇਸ਼ ਕੀਤਾ, ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਤੇ ਆਈ। ਜਿਸ ਪਰਮੇਸ਼ਰ ਨੇ ਆਪਾਂ ਨੂੰ ਸੋਭਾ ਦਿੱਤੀ, ਇੰਨੀ ਵਡਿਆਈਆਂ ਦਿੱਤੀਆਂ ਇੰਨੀਆਂ, ਉਸੇ ਵਾਹਿਗੁਰੂ ਨੂੰ ਅੱਠੇ ਪਹਿਰ ਰਾਤ ਦਿਨ ਧਿਆਉਣਾ ਕਰ, ਇੰਨੀ ਤਾਂ ਉਹਨੇ ਵਡਿਆਈ ਦੇਤੀ, ਇੰਨੀ ਸੋਭਾ ਦੇਤੀ ਹੈ। ਸੋ ਜਿਵੇਂ ਕੋਈ ਪ੍ਰੇਮੀ ਬਾਰੇ ਕੋਈ ਦੱਸ ਰਿਹਾ ਸੀ, ਉਹਨਾਂ ਦਾ ਰਿਸ਼ਤੇਦਾਰ ਕਹਿੰਦੇ ਹੁਣ ਸਾਰੀ ਜ਼ਿੰਦਗੀ ਕਦੇ ਨਾਮ ਨਹੀਂ ਜਪਿਆ, ਆਪ ਉਹ ਅੰਮ੍ਰਿਤਧਾਰੀ ਸੀ, ਬੀਬੀ ਸੀ, ਉਹਨਾਂ ਦਾ ਭਰਾ ਜਿਹੜਾ ਨਿਊਯਾਰਕ ਰਹਿੰਦਾ, ਉਹ ਕਹਿੰਦੇ ਉਹ ਨਿਊਯਾਰਕ ਰਹਿੰਦਾ, ਉਹਨੇ ਕਦੇ ਰੱਬ ਦਾ ਨਾਂ ਨਹੀਂ ਲਿਆ, ਵਿਆਹ ਵੀ ਇੱਧਰ ਲਈ ਕਿਸੇ ਨਾ ਕਰਾਇਆ, ਬੱਚੇ ਵੀ ਹੋ ਗਏ ਅੱਗੇ। ਕਹਿੰਦੇ ਇੱਕ ਦਿਨ ਉਹ ਬੜਾ ਵਧੀਆ ਬੈੱਡ ਲਿਆਇਆ, $5,000 ਦਾ ਬੈੱਡ, ਬੜਾ ਸੋਹਣਾ ਲਿਆਇਆ, ਬੈਠਾ ਬੈਠਾ ਬੈੱਡ ਤੋਂ ਥੱਲੇ ਉੱਤਰ ਕੇ ਬਹਿ ਗਿਆ। ਕਹਿੰਦਾ ਰੱਬ ਨੇ ਸਾਰਾ ਕੁਛ ਦਿੱਤਾ, ਮੈਂ ਉਹਦਾ ਕਦੇ ਨਾਮ ਹੀ ਨਹੀਂ ਜਪਿਆ, ਦੇਖੋ ਮੈਨੂੰ ਸਾਰਾ ਕੁਛ ਦਿੱਤਾ, ਐਸਾ ਬਰਾਗ ਹੋਇਆ ਇੰਨੀ ਗੱਲ ਤੋਂ ਹੀ, ਅਤੇ ਹੁਣ ਅੰਮ੍ਰਿਤ ਛਕਣਾ ਉਹਨਾਂ ਨੇ ਵਿਸਾਖੀ 'ਤੇ। ਕਹਿੰਦਾ ਬਈ ਆਪਾਂ ਤਾਂ ਅੰਮ੍ਰਿਤ ਛਕੀਏ, ਰੱਬ ਨੇ ਇੰਨਾ ਕੁਛ ਦਿੱਤਾ ਅਸੀਂ ਨਾਮ ਹੀ ਨਹੀਂ ਜਪਦੇ ਉਹਦਾ। ਇਸ ਕਰਕੇ ਜਦੋਂ ਬਰਾਗ ਲੱਗਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਲੱਗ ਜਾਂਦਾ ਜੀਵ ਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਆਠ ਤਿਸ ਪ੍ਰਭ ਕੋ ਆਠ ਪਹਿਰ ਧਿਆਈ, ਜਿਹਨੇ ਇੰਨੀ ਵਡਿਆਈ ਦਿੱਤੀ, ਸ਼ੋਭਾ ਦਿੱਤੀ, ਪੈਸਾ, ਫਿਰ ਤੈਨੂੰ ਧਿਆਉਂਦਿਆਂ ਕੀ ਹੁੰਦਾ ਬਈ? ਉਹਨੂੰ ਧਿਆਇਆ ਕਰ, ਅੱਠੇ ਪੈਰ ਨਾਮ ਜਪਿਆ ਕਰ, ਸ਼ੁਕਰਾਨਾ ਕਰਿਆ ਕਰ ਉਹਦਾ। ਰਮਈਆ ਰੇਨ ਸਾਧ ਜਨ ਪਾਵੋ, ਗੁਰ ਮਿਲੇ ਆਪਣਾ ਖਸਮ ਤੇ ਆਵੋ ਰਹਾਓ। ਪਰਮੇਸ਼ਰ ਦੇ ਪਿਆਰੇ ਸੰਤ ਜਿਨ੍ਹਾਂ ਦੀ ਚਰਨ ਧੂੜ ਪ੍ਰਾਪਤ ਕਰੋ, ਜੇ ਪਿਆਰਾ ਮਿਲ ਜੇ ਪਰਮੇਸ਼ਰ ਦਾ, ਨਹੀਂ ਮਿਲਦਾ ਨਹੀਂ ਸਹੀ, ਸੰਗਤ ਦੀ ਲੈ ਲਓ ਚਰਨ ਧੂੜੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਾਂ ਨਾਲ ਮਿਲ ਕੇ ਆਪਣੇ ਮਾਲਕ ਪਰਮੇਸ਼ਰ ਨੂੰ ਧਿਆਉਣਾ ਕਰੋ, ਪਹਿਲਾਂ ਗੁਰ ਮਿਲ ਆਪਣਾ ਖਸਮ ਤੇ ਆਵੋ। ਗੁਰਾਂ ਦੇ ਨਾਲ ਮਿਲ ਕੇ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਨੂੰ ਧਿਆਉਣਾ ਕਰੋ, ਇਹਦਾ ਮਹਾਤਮ ਜ਼ਿਆਦੇ ਆ। ਜਿਸ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਆਪਣੇ ਸਾਰਿਆਂ ਤੇ, ਜਿਨ ਕੀਤਾ ਮੂੜ ਤੇ ਬਖਤਾ, ਜਿਸ ਪਰਮੇਸ਼ਰ ਨੇ ਮੂੜ ਮੂਰਖ ਤੋਂ ਸਾਨੂੰ ਬਖਤੇ ਪੰਡਿਤ ਬਣਾਤਾ, ਸਿਆਣੇ ਬਣਾਤਾ, ਜਿਹਦੀ ਕਿਰਪਾ ਹੋ ਗਈ, ਉਹਨੇ ਇਹੋ ਜਿਹੀ ਕਿਰਪਾ ਕੀਤੀ ਆ ਛੱਜੂ ਝੌਰ ਦੇ ਸਿਰ ਤੇ ਹੱਥ ਰੱਖ ਕੇ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰਾਉਂਦੇ ਸਾਰਾ ਕੁਛ, ਆਪਾਂ ਨੂੰ ਕਿਹੜਾ ਕੁਛ ਆਉਂਦਾ ਹੁੰਦਾ। ਜ਼ਿੰਦਗੀ 'ਚ ਆਪਾਂ ਦੇਖੀਏ, ਦੋ ਚਾਰ ਦਸ ਬੰਦਿਆਂ ਨੂੰ ਅੰਮ੍ਰਿਤ ਛਕਾ ਦਈਏ, ਸੁਧਾਰ ਦਈਏ, ਕੋਈ ਖਾਸ ਗੱਲ ਨਹੀਂ, ਚਲੋ ਹੋ ਗਿਆ। ਪਰ ਲੱਖਾਂ ਬੰਦਿਆਂ ਦਾ ਉਧਾਰ ਹੋਣਾ, ਇਹ ਫਿਰ ਬੰਦੇ ਦੇ ਵੱਸ ਨਹੀਂ ਹੈ, ਇਹ ਤਾਂ ਫਿਰ ਉਹ ਆਪ ਹੀ ਕਰਦਾ, ਪਰਮੇਸ਼ਰ ਹੀ ਕਰ ਰਿਹਾ ਸਾਰਾ ਕੁਛ, ਸਤਿਗੁਰੂ ਆਪ ਕਰਦੇ ਨੇ। ਇਹ ਆ ਕਿ ਉਹ ਬੰਦੇ ਨੂੰ ਮੂਹਰੇ ਕਰ ਲੈਂਦੇ ਨੇ ਵੀ ਇਹ ਕਰਦਾ, ਪਰ ਬੰਦੇ ਨੂੰ ਵੀ ਸਮਝਣਾ ਚਾਹੀਦਾ ਕਿ ਮੈਂ ਨਹੀਂ ਕਰਦਾ, ਮੇਰੇ 'ਚ ਕੀ ਹਿੰਮਤ ਆ, ਮੈਂ ਕਿਸੇ ਨੂੰ ਮਨਾ ਦਿਆਂ, ਕੁਛ ਕਹਾ ਦਿਆਂ, ਕੁਛ ਜਪਾ ਦਿਆਂ। ਤਰੀ ਉਹ ਆਪ ਹੀ ਜਾਂਦੇ ਨੇ ਗੁਪਤ ਰੂਪ ਦੇ ਵਿੱਚ ਹੋ ਕੇ, ਵਡਿਆਈ ਕਿਸੇ ਨੂੰ ਹੋਰ ਦੇ ਦਿੰਦੇ ਨੇ, ਉਹਨਾਂ ਦੀ ਮਰਜ਼ੀ ਹੈ। ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਸ ਪਰਮੇਸ਼ਰ ਨੇ ਬੇਸੁਰਤ ਜਿਹੜਾ ਅਗਿਆਨੀ ਅਗਿਆਤ ਜੀਵ ਸੀ ਉਹਨੂੰ ਸੁਰਤਾ ਗਿਆਤਾ ਗਿਆਨ ਗੇ ਕਰ ਦਿੱਤਾ, ਬੇਸਮਝ ਤੋਂ ਸਮਝ ਵਾਲਾ ਬਣਾ ਦਿੱਤਾ। ਜਿਸ ਪ੍ਰਸਾਦ ਨਵੈ ਨਿਧ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਿਸ ਪਰਮੇਸ਼ਰ ਦੀ ਕਿਰਪਾ ਨਾਲ ਨੌ ਨਿਧੀਆਂ ਪ੍ਰਾਪਤ ਕਰੀ ਦੀਆਂ ਨੇ, ਉਹ ਵਾਹਿਗੁਰੂ ਸਾਡੇ ਮਨ ਤੋਂ ਭੁੱਲਦਾ ਨਹੀਂ ਹੈ, ਬਹੁਤ ਕੁਛ ਦਿੱਤਾ ਉਹਨੇ ਸਾਨੂੰ। ਜੇ ਆਪਾਂ ਇਹ ਕਹੀਏ ਕਿ ਰੱਬ ਨੇ ਮੈਨੂੰ ਦਿੱਤਾ ਕੀ ਆ, ਦਿੱਤਾ ਬਹੁਤ ਕੁਛ ਦਿੱਤਾ ਹੋਇਆ, ਜੇ ਮਨੁੱਖਾ ਦੇਹੀ ਸੋਹਣੀ ਮਿਲ ਗਈ ਇਹਦੇ ਨਾਲੋਂ ਵੱਡੀ ਕਿਹੜੀ ਚੀਜ਼ ਹੈ, ਸਭ ਕੁਛ ਦਿੱਤਾ। ਇਹ ਦਿੱਤਾ ਲਿਆ ਇਹਨੂੰ ਛੱਡੋ, ਨਾਮ ਵਾਲੇ ਪਾਸੇ ਜ਼ਿਆਦਾ ਚੱਲੋ। ਪਰਮੇਸ਼ਰ ਦੇ ਨਾਮ ਨੇ ਜੋ ਕਰਨਾ, ਉਹਦੇ ਸ਼ਬਦ ਨੇ ਜੋ ਕਰਨਾ, ਉਹਦੇ ਬਚਨ ਨੇ ਜੋ ਕਰਨਾ, ਉਹ ਆਪਾਂ ਨਹੀਂ ਕਰ ਸਕਦੇ। ਜਿਨ ਦੀਆ ਨਿਥਾਵੇਂ ਕਉ ਥਾਨ, ਜਿਨ ਦੀਆ ਨਿਮਾਨੇ ਕਉ ਮਾਨ। ਜਿਸ ਪਰਮੇਸ਼ਰ ਨੇ ਸਾਡੇ ਵਰਗੇ ਨਿਥਾਵਿਆਂ ਨੂੰ ਪ੍ਰਤੱਖ ਥਾਂ ਦਿੱਤਾ, ਰਹਿਣ ਨੂੰ ਘਰ ਦਿੱਤਾ, ਸਰੂਪ ਰੂਪੀ ਅੰਦਰਲਾ ਥਾਂ ਦਿੱਤਾ, ਦੋਨੋਂ ਹੀ ਭਾਵ ਅਰਥ ਹੈ ਇਹਦੇ। ਫਿਰ ਜਿਸ ਪਰਮੇਸ਼ਰ ਨੇ ਨਿਮਾਣੇ ਨੂੰ ਮਾਣ ਦਿੱਤਾ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਵਾਹਿਗੁਰੂ, ਉਹਦੀ ਕਿਰਪਾ ਹੈ ਸਾਨੂੰ ਨਿਮਾਣਿਆਂ ਨੂੰ ਮਾਣ ਦਿਵਾਉਂਦਾ ਹੈ, ਉਹਦੀ ਮਰਜ਼ੀ ਹੈ। ਕਈ ਵਾਰ ਇੰਨੇ ਪੜ੍ਹਿਆਂ ਲਿਖਿਆਂ ਨੂੰ ਨਹੀਂ ਦਿਵਾਉਂਦਾ, ਕਈ ਨਾਮ ਜਪਣ ਵਾਲਿਆਂ ਅਨਪੜ੍ਹਾਂ ਨੂੰ ਮਾਣ ਨਿਮਾਣ ਦਵਾ, ਸਭ ਕੁਝ ਦਵਾ ਦਿੰਦਾ, ਘਰ ਘਾਟ ਦੇ ਦਿੰਦਾ। ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰੈਨ ਸਾਸ ਗਿਰਾਸਾ। ਜਿਸ ਵਾਹਿਗੁਰੂ ਨੇ ਸਾਰਿਆਂ ਦੀ ਆਸਾਂ ਪੂਰਨ ਕੀਤੀ ਹੈ, ਉਸ ਵਾਹਿਗੁਰੂ ਨੇ ਸਾਰੀਆਂ ਆਸਾਂ ਪੂਰਨ ਕੀਤੀਆਂ ਨੇ, ਉਸ ਵਾਹਿਗੁਰੂ ਨੂੰ ਰਾਤ ਦਿਨ ਸਵਾਸ ਲੈਂਦਿਆਂ ਤੇ ਗਰਾਸ ਦਾ ਰੋਟੀ ਖਾਂਦਿਆਂ ਵੀ ਜਪੋ, ਭੋਜਨ ਖਾਂਦਿਆਂ ਵੀ, ਅੰਦਰ ਬਾਹਰ ਸਵਾਸ ਆਉਂਦਿਆਂ ਜਾਂਦਿਆਂ ਸਿਮਰਨ ਕਰੀ ਜਾਓ। ਇੱਕ ਬੜੀ ਵੱਡੀ ਅੰਮ੍ਰਿਤ ਜੇ ਬਣਾਉਣਾ ਹੋਵੇ, ਰੋਟੀ ਨੂੰ ਅੰਮ੍ਰਿਤ ਬਣਾਉਣਾ ਹੋਵੇ ਨਾ, ਪਾਣੀ ਨੂੰ ਦੁੱਧ ਨੂੰ ਗੱਲਾਂ ਨਾ ਕਰੋ, ਉਦੋਂ ਰੋਟੀ ਖਾਣ ਵਿੱਚ ਰੋਟੀ ਖਾਂਦਿਆਂ ਖਾਂਦਿਆਂ ਸੁਰਤੀ ਨਾਲ ਹੀ ਪਾਠ ਕਰੀ ਜਾਓ, ਨਾਲੇ ਬੁਰਕੀ ਖਾਈ ਜਾਓ, ਉਹ ਬੁਰਕੀ ਹੀ ਅੰਮ੍ਰਿਤ ਬਣ ਕੇ ਅੰਦਰ ਚਲੀ ਜਾਂਦੀ ਹੈ, ਉਹ ਪਾਣੀ ਦੀ ਘੁੱਟ ਵੀ ਅੰਮ੍ਰਿਤ ਬਣ ਜਾਂਦਾ, ਉਹ ਦੁੱਧ ਵੀ ਅੰਮ੍ਰਿਤ ਬਣ ਜਾਂਦਾ, ਕਿਉਂਕਿ ਜਦੋਂ ਸੁਰਤੀ ਨਾਲ ਪਾਠ ਕੀਤਾ ਰੋਟੀ ਖਾਂਦਿਆਂ ਖਾਂਦਿਆਂ। ਇਹ ਗੱਲਾਂ ਆਮ ਲੋਕ ਨਹੀਂ ਕਰਦੇ, ਇਹ ਗੱਲਾਂ ਜਿਹੜੀਆਂ ਚੀਜ਼ਾਂ ਦੱਸੀ ਦੀਆਂ ਇਹ ਸੰਪਰਦਾਵਾਂ ਦੇ ਅੰਦਰ ਟਕਸਾਲ ਦੇ ਵਿੱਚ ਜਾਂ ਮਹਾਂਪੁਰਖਾਂ ਦੇ ਕੋਲ ਹੁੰਦੀਆਂ, ਬਾਹਰ ਦੁਨੀਆਂ ਤਾਂ ਕਿਤੇ ਕਰਦੀ ਨਹੀਂ ਇਹ ਚੀਜ਼ਾਂ। ਉਹ ਫਿਰ ਲੋਕ ਹੱਸਦੇ ਵੀ ਇਹ ਗੱਲਾਂ ਕਿੱਥੋਂ ਲਿਆਉਂਦੀਆਂ, ਇਹ ਹੋਰ ਹੀ ਗੱਲ ਦੱਸੀ ਜਾਂਦਾ, ਇਹ ਗੱਲ ਤੁਹਾਨੂੰ ਪਤਾ ਕਿੱਦਾਂ, ਇਹ ਗੱਲ ਨਹੀਂ ਕੋਈ ਦੱਸਦਾ। ਤੁਸੀਂ ਸਿਰਫ ਮਹਾਂਪੁਰਖਾਂ ਬਾਰੇ ਜਾਣਦੇ ਹੋ, ਪਰ ਅਸੀਂ ਮਹਾਂਪੁਰਖਾਂ ਤੁਸੀਂ ਬਾਹਰੋਂ ਜਾਣਦੇ ਹੋ, ਅਸੀਂ ਉਹਨੂੰ ਅੰਦਰੋਂ ਜਾਣਦੇ। ਰੋਟੀ ਖਾਂਦਿਆਂ ਅਸੀਂ ਗੱਲਾਂ ਕਰਦੇ ਸੀ ਤਿੰਨ ਚਾਰ ਜਾਣੇ, ਪਹਿਲਾਂ ਵੀ ਦੱਸਿਆ, ਉਹਲਿਓ ਨਿਕਲਿਆ ਸਾਹਮਣੇ, ਕਿਉਂ ਬਈ ਤੋਂ ਰੋਟੀ ਖਾਂਦੇ ਪਾਠ ਨਹੀਂ ਹੁੰਦਾ, ਗੱਲਾਂ ਕਰੀ ਜਾਂਦੇ ਹੋ। ਅਸੀਂ ਕਿਹਾ ਜੀ ਰੋਟੀ ਖਾਂਦੇ ਪਾਠ ਕਿੱਦਾਂ ਕਰਨਾ, ਕਹਿੰਦੇ ਸੁਰਤੀ ਨਾਲ, ਉਹ ਸਾਡੇ ਲਾਗੇ ਬਹਿ ਗਏ ਆ ਕੇ ਤੱਪੜ ਤੇ, ਚਲੋ ਕਰੋ ਪਾਠ, ਗੱਲਾਂ ਨਹੀਂ ਕਰਨੀਆਂ। ਅਸੀਂ ਸੁਰਤੀ ਨਾਲ ਅੰਦਰ ਅੰਦਰ ਜਪਜੀ ਸਾਹਿਬ ਸ਼ੁਰੂ ਕੀਤਾ, ਰੋਟੀ ਦੀ ਇੱਕ ਇੱਕ ਬੁਰਕੀ ਖਾਂਦੇ ਗਏ, ਬਹੁਤ ਹੌਲੀ ਹੌਲੀ ਪ੍ਰਸ਼ਾਦਾ ਛੱਕ ਕੇ ਜਦੋਂ ਜਪਜੀ ਸਾਹਿਬ ਪੂਰਾ ਕਰ ਲਿਆ ਨਾ ਰੋਟੀ ਖਾਂਦਿਆਂ, ਕਹਿੰਦੇ ਲੈ ਹੁਣ ਅੱਜ ਦੇਖਿਓ ਮਨ ਕਿੰਨਾ ਟਿਕਦਾ, ਕਿਉਂਕਿ ਜੈਸਾ ਅੰਨ ਤੈਸਾ ਮਨ, ਜਿਹੋ ਜਿਹੀ ਰੋਟੀ ਖਾਂਦੇ ਹਾਂ ਉਹੋ ਜਿਹਾ ਪ੍ਰਭਾਵ ਪੈਂਦਾ ਮਨ ਦੇ ਉੱਤੇ। ਰੋਟੀ ਘਰੇ ਬਣਾ ਕੇ ਖਾਓ, ਸੁੱਚਮ ਨਾਲ ਬਾਣੀ ਪੜ੍ਹਦੇ ਹੋ ਉਹਦਾ ਵੱਖਰਾ ਅਸਰ ਹੈ। ਰੋਟੀ ਗੱਲਾਂ ਕਰਦੇ ਬਣਾਓ ਉਹ ਹੋਰ ਹੈ, ਰੋਟੀ ਕਿਸੇ ਦੇ ਘਰ ਖਾਓ ਉਹਦਾ ਹੋਰ ਅਸਰ ਹੈ, ਰੋਟੀ ਹੋਟਲ 'ਤੇ ਖਾਓ ਉਹਦਾ ਵੱਖਰਾ ਅਸਰ ਹੈ। ਰੋਟੀ ਰੋਟੀ ਦਾ ਵੀ ਅਸਰ ਪੈਂਦਾ। ਜਿੱਦਣ ਆਪਾਂ ਘਰ ਆਪਣੇ ਹੱਥੀਂ ਬਣਾਉਂਦੇ ਰੋਟੀ ਨਾਲ ਪਾਠ ਕਰਦੇ ਹਾਂ, ਉਦੋਂ ਤੁਹਾਨੂੰ ਸਵੇਰੇ ਉੱਠਣ 'ਚ ਵੀ ਦਿੱਕਤ ਨਹੀਂ ਆਉਣੀ, ਮਨ ਦੇ ਟਿਕਾਉਣ ਵਿੱਚ ਵੀ ਦਿੱਕਤ ਨਹੀਂ ਆਉਣੀ, ਉਦਣ ਸਾਰੀ ਮੁਸ਼ਕਲ ਹੱਲ। ਅਤੇ ਜਿੱਦਣ ਖਾ ਲਈ ਰੋਟੀ ਬਾਹਰ, ਉਦਣ ਹੀ ਕੰਮ ਖਰਾਬ ਹੋ ਜਾਂਦਾ। ਰੋਟੀ ਦਾ ਫਰਕ ਹੈ। ਆ ਸਾਡੇ ਤਾਂ ਭਾਈਚਾਰਾ ਰੋਟੀ ਖਾਂਦਾ, ਇਹਨਾਂ ਨੂੰ ਪਤਾ ਸਾਰਿਆਂ ਨੂੰ ਵੀ ਕਿੰਨਾ ਬੋਝ ਪੈਂਦਾ। ਕਈ ਵਾਰ ਕਿਸੇ ਦੀ ਰੋਟੀ ਖਾ ਕੇ ਆ ਕੇ ਦੋ ਦੋ ਦਿਨ ਨਹੀਂ ਉੱਠ ਸਕਦੇ, ਰੋਟੀ ਇੰਨੀ ਭਾਰੀ ਹੋ ਜਾਂਦੀ। ਲੋਕੀ ਤਾਂ ਸਾਰਿਆਂ ਤੋਂ ਸੁਹਾ ਕੇ ਹੀ ਦਿੰਦੇ ਨੇ, ਲੋਕੀ ਇੱਛਾ ਕਰਕੇ ਰੋਟੀ ਖਵਾਉਂਦੇ ਨੇ ਕਿ ਸਾਡਾ ਕੰਮ ਬਣ ਜੇ, ਸਾਡੀ ਆ ਬਿਮਾਰੀ ਹਟ ਜੇ, ਭਾਈਆਂ ਨੂੰ ਬਿਮਾਰੀ ਲੱਗ ਜੇ। ਭਾਈਆਂ ਨੂੰ ਲਾ ਦਿੰਦੇ ਸਾਰੀ ਸੰਤਾਂ ਮਹਾਤਮਾ ਨੂੰ, ਜਿਵੇਂ ਕੋਈ ਮਾਈ ਸੀਗੀ ਉਹ ਮਹਾਤਮਾ ਖੜ੍ਹੇ ਜਾ ਕਰਕੇ ਜਦੋਂ ਖੜ੍ਹੇ ਹੋਏ ਦਰਵਾਜ਼ੇ 'ਤੇ ਸਤਨਾਮ ਵਾਹਿਗੁਰੂ ਕਿਹਾ, ਮਾਈ ਨੇ ਰਾਤ ਦੀਆਂ ਦੋ ਵਿਹੀਆਂ ਰੋਟੀਆਂ ਸੀ ਸਾਰਿਆਂ ਡੰਗਰਾਂ ਤੋਂ ਸੁਹਾ ਕੇ, ਬੱਚਿਆਂ ਤੋਂ ਸੁਹਾ ਕੇ, ਕਹਿੰਦੇ ਲਓ ਬਾਬਾ ਜੀ ਰੋਟੀ। ਮਹਾਤਮਾ ਦੇਖਦੇ ਸੀ, ਕਹਿੰਦੇ ਮਾਤਾ ਜੀ ਉਹ ਕੱਟਾ ਰਹਿ ਗਿਆ, ਉਹ ਤੋਂ ਵੀ ਸੁਹਾ ਦਿੰਦੇ, ਉਹਦੀਆਂ ਬਿਮਾਰੀਆਂ ਵੀ ਹਟ ਜਾਂਦੀਆਂ। ਸਾਧ ਨੂੰ ਤਾਂ ਕਹਿੰਦੇ ਮਾਰਨ ਨੂੰ ਫਿਰਦੇ ਹੁੰਦੇ ਲੋਕ ਵੀ ਇਹ ਮਰ ਜੇ ਕੋਈ ਗੱਲ ਨਹੀਂ, ਸਾਡੇ ਨਿਆਣੇ ਜਿਉਂਦੇ ਰਹਿਣ। ਇਸ ਕਰਕੇ ਜਦੋਂ ਆਪਾਂ ਨੂੰ ਕੋਈ ਰੋਟੀ ਖਵਾਉਂਦਾ ਹੈ ਉਹਦੇ ਵਿੱਚ ਕੀ ਆ ਆਪਾਂ ਨਹੀਂ ਜਾਣ ਸਕਦੇ। ਫਿਰ ਹੋਟਲਾਂ ਦੇ ਵਿੱਚ ਨਾਲ ਜਰਦਾ ਮਲਦੇ ਹੁੰਦੇ ਆ, ਉਧਰੋਂ ਬੀੜੀਆਂ ਸਿਗਟਾਂ ਪੀਂਦੇ ਆ, ਸ਼ਰਾਬੀ ਹੁੰਦੇ ਆ, ਉਹ ਕਿਹੜਾ ਅੰਮ੍ਰਿਤਧਾਰੀ ਹੁੰਦੇ ਆ। ਫਿਰ ਉਹ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਖਾਂਦੇ ਪਹਿਰਦੇ ਹਾਂ ਤਾਂ ਉਹਦਾ ਪ੍ਰਭਾਵ ਕੱਟਣ ਲਈ ਕਿਰਪਾਨ ਭੇਟਾ ਕੀਤੀ ਜਾਂਦੀ ਸੀ, ਉਹ ਬੰਦ ਕਰਤੀ ਸਾਰੇ ਪੰਥ ਨੇ। ਕੋਈ ਕਿਰਪਾਨ ਭੇਟਾ ਤਾਂ ਨਹੀਂ ਕਰਦਾ ਹੁਣ, ਰਸੋਈ 'ਚ ਖੜ੍ਹੇ ਹੀ ਖਾਈ ਜਾਂਦੇ ਨੇ, ਉੱਥੇ ਜੂਠ ਜਾਟ ਦੀ ਫਲਾ 'ਤੇ ਉੱਥੇ ਜੁੱਤੀਆਂ ਲੈ ਕੇ ਚਲੇ ਗਏ। ਇਹ ਇੱਕ ਥਾਂ ਦੀ ਗੱਲ ਨਹੀਂ, ਸਾਰੀ ਦੁਨੀਆਂ ਦੀ ਗੱਲ ਨਹੀਂ। ਹੁਣ ਫਿਰ ਜੇ ਉਹ ਵੀ ਰਿਹਾ ਨਹੀਂ ਤਾਂ ਹੁਣ ਰੋਟੀ ਖਾਂਦੇ ਹੋਏ ਫਿਰ TV ਲਾ ਲਿਆ, ਉਹ ਫਿਰ TV ਲਾ ਲਿਆ ਤਾਂ ਹੋਰ ਕੰਮ ਖਰਾਬ ਹੋ ਗਿਆ। ਫਿਰ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ? ਇੱਥੋਂ ਹੀ ਖੜ੍ਹਾ ਹੁੰਦਾ, ਸਭ ਬਿਮਾਰ ਖਾਨਾ ਇੱਥੋਂ ਹੀ ਪੈਦਾ ਹੁੰਦਾ। ਸਾਡੀ ਰੋਟੀ ਤੋਂ ਪਾਣੀ ਤੋਂ ਹੀ ਆਪਾਂ ਸਾਰਾ ਕੁਛ, ਹਾਲਾਂਕਿ ਇੱਥੇ ਪਾਣੀ ਇੰਨਾ ਸਾਫ਼ ਫਿਲਟਰ ਕਰਕੇ ਪੀਂਦੇ ਹਾਂ, ਇੱਥੇ ਇੰਨੀ ਸਫਾਈ ਸਭ ਕੁਛ ਹੈਗਾ, ਪਰ ਫਿਰ ਵੀ ਬਿਮਾਰੀ ਜ਼ਿਆਦਾ ਹੈ। ਕਿਉਂ? ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਿਮਾਰੀ ਨਹੀਂ ਜਾਂਦੀ। ਕਿਰਪਾਨ ਭੇਟਾ ਵਾਲਾ ਕੰਮ ਮੁੱਕਿਆ, ਪਰ ਰੋਟੀ ਖਾਂਦਿਆਂ ਫਿਰ TV ਤਾਂ ਨਾ ਲਾਓ, ਫਿਰ ਉੱਥੇ ਸਿਮਰਨ ਕਰਨ ਬਹਿਣਾ। ਜਾਂ ਰੋਟੀ ਖਾਂਦਿਆਂ ਆਪਾਂ ਨਿਤਨੇਮ ਅੰਦਰੇ ਅੰਦਰ ਮੂਲ ਮੰਤਰ ਦਾ ਅਭਿਆਸ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬੁਰਕੀ ਬੁਰਕੀ ਨਾਲ ਸਿਮਰਨ ਕਰੋ, ਉਹੀ ਰੋਟੀ ਅੰਮ੍ਰਿਤ ਬਣ ਜਾਂਦੀ, ਉਹੀ ਰੋਟੀ ਦਵਾਈ ਬਣ ਜਾਂਦੀ ਹੈ। ਪਰ ਉਹੀ ਰੋਟੀ ਆਪਾਂ ਜ਼ਹਿਰ ਬਣਾ ਲੈਂਦੇ ਜਦੋਂ ਆਪਾਂ TV ਦੇ ਗੱਲਾਂ ਕਰ ਪੁੱਠੀਆਂ ਸਿੱਧੀਆਂ। ਡਾਕਟਰ ਕਹਿੰਦੇ ਨੇ ਰੋਟੀ ਖਾਂਦਿਆਂ, ਕਿਉਂਕਿ ਮਹਾਂਪੁਰਖ ਜਾਂ ਪ੍ਰਸ਼ਾਦਾ ਸਕਦੇ, ਡਾਕਟਰ ਬਰਾੜ ਹੁੰਦੇ ਸੀ ਅੰਮ੍ਰਿਤਸਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਨੇ ਕਹਿਣਾ ਪ੍ਰਸ਼ਾਦਾ ਜਦੋਂ ਸਕਦੇ ਹੋ ਨਾ ਜੀ, ਬੰਦਾ ਨਾ ਕੋਲ ਖੜਾ ਕਰੋ ਕੋਈ, ਤੁਸੀਂ ਫਿਰ ਗੱਲਾਂ ਕਰੀ ਜਾਂਦੇ ਹੋ, ਤੁਹਾਡਾ ਇਹ ਤਾਂ ਪਤਾ ਲੱਗਦਾ ਤੁਸੀਂ ਖਾਂਦੇ ਕੀ ਹੋ। ਸੰਗਤ ਨੂੰ ਸਭ ਬਾਹਰ, ਸਿਰਫ ਤੁਹਾਨੂੰ ਪ੍ਰਸ਼ਾਦਾ ਛਕਾਉਣ ਵਾਲਾ ਬੰਦਾ ਕੋਲ ਹੋਣਾ ਚਾਹੀਦਾ, ਬਸ ਦੂਜਾ ਬੰਦਾ ਨਹੀਂ। ਅਤੇ ਰੋਟੀ 'ਚ ਪੂਰਾ ਧਿਆਨ ਦਿਆ ਕਰੋ, ਤੁਸੀਂ ਰੋਟੀ ਖਾਣ ਵੇਲੇ ਧਿਆਨ ਰੱਖਿਆ ਕਰੋ, ਇਸ ਕਰਕੇ ਫਿਰ ਉਹਦੇ 'ਤੇ ਪ੍ਰਭਾਵ ਚੰਗਾ ਪੈਂਦਾ। ਡਾਕਟਰ ਕਹਿੰਦੇ ਨੇ ਰੋਟੀ ਖਾਣ ਵੇਲੇ TV ਨਾ ਦੇਖੋ, ਸਾਇੰਸ ਕਹਿੰਦੀ ਰੋਟੀ ਖਾਣ ਵੇਲੇ ਦੇਖੋ, 25,000 ਮੈਗਾਵਾਟ ਬਿਜਲੀ ਆ ਉਹਦੀ, ਅਤੇ ਉਹ ਨੁਕਸਾਨ ਕਰਦੀ। ਇਹਨਾਂ ਗੱਲਾਂ ਨੂੰ ਕੋਈ ਮੰਨ ਕੇ ਤਿਆਰ ਹੀ ਨਹੀਂ। ਸਾਰੀ ਸਾਇੰਸ ਗੁਰੂ ਗ੍ਰੰਥ ਸਾਹਿਬ ਤੋਂ ਹੀ ਚੱਲਦੀ ਆ, ਜਿੰਨੀ ਸਾਇੰਸ ਤੁਹਾਨੂੰ ਆਉਣ ਵਾਲੇ ਸਮੇਂ 'ਚ ਗੱਲ ਦੱਸੇਗੀ ਅਸੀਂ ਪਹਿਲਾਂ ਹੀ ਕਥਾ 'ਚ ਹੀ ਦੱਸ ਦੇਣੀ ਹੁੰਦੀ ਆ ਉਹ। ਪਰ ਇਹ ਆ ਗੱਲ ਵੀ ਇੱਧਰ ਨੂੰ ਲੋਕਾਂ ਦਾ ਪ੍ਰਭਾਵ ਘੱਟ ਹੈ ਤਾਂ ਉੱਧਰ ਨੂੰ ਜ਼ਿਆਦਾ ਮੰਨਦੇ ਨੇ ਕਿ ਸਾਇੰਸ ਨੇ ਗੱਲ ਕਹੀ, ਡਾਕਟਰਾਂ ਨੇ ਕਹੀ ਹੈ। ਜਿਹੜੀ ਇਹ ਸਾਇੰਸ ਆ ਗੁਰੂ ਗ੍ਰੰਥ ਸਾਹਿਬ ਦੀ, ਇਹਨੂੰ ਆਤਮਕ ਸਾਇੰਸ ਕਿਹਾ ਜਾਂਦਾ, ਉਹ ਦੂਜੀ ਸਾਇੰਸ। ਆਤਮਕ ਸਾਇੰਸ ਜ਼ਿਆਦਾ ਵੱਡੀ ਹੈ, ਉਹ ਸਰੀਰਕ ਸਾਇੰਸ ਛੋਟੀ ਹੈ। ਸਤਿਗੁਰੂ ਕਹਿੰਦੇ ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰਹਿਣ ਸਾਸ ਗਰਾਸਾ। ਰੋਟੀ ਖਾਂਦਿਆਂ ਵੀ ਗਰਾਸ ਹੁੰਦਾ, ਬੁਰਕੀ ਪਾਉਣ ਨਾਲ ਵੀ ਸਿਮਰੋ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਾਇਆ ਦੀ ਸਿਲਕ ਹੁੰਦੀ ਫਾਹੀ ਕੱਟੀ ਗਈ, ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਅੰਮ੍ਰਿਤ ਰੂਪ ਸੁੱਖ, ਵਿਆਹ ਰੂਪ ਦੁੱਖ ਇੱਕ ਬਰਾਬਰ ਖਾਟੀ ਪ੍ਰਾਪਤ ਹੁੰਦੇ ਨੇ। ਭਾਵ ਸੁੱਖ ਤੇ ਦੁੱਖ ਨੂੰ ਇੱਕ ਰੂਪ ਨਿਸ਼ਚੇ ਕਰ ਲਿਆ ਗੁਰਸਿੱਖ ਨੇ। ਗੁਰਾਂ ਦੀ ਕਿਰਪਾ ਨਾਲ ਬਿਖ ਰੂਪ ਸੰਸਾਰ ਵਿੱਚ ਅੰਮ੍ਰਿਤ ਰੂਪ ਨਾਮ ਖਾਟੀ ਪ੍ਰਾਪਤ ਕੀਤਾ। ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕਹੋ ਸਾਲਾਹੀ। ਮਹਾਰਾਜ ਕਥਨ ਕਰਦੇ ਜੀਵ ਤੋਂ ਕੁਛ ਵੀ ਨਹੀਂ ਹੁੰਦਾ। ਜੇ ਤੁਸੀਂ ਕਹੋ ਫਲਾਨੇ ਨੇ ਐਂ ਕਰਤਾ, ਫਲਾਨਾ ਐਂ ਕਰ ਦੇਵੇਗਾ, ਮੂੰਹ ਦੀਆਂ ਗੱਲਾਂ ਹੁੰਦੀਆਂ। ਕੋਈ ਬੰਦਾ ਤੁਹਾਨੂੰ ਕਹੇ ਮੈਂ ਐਂ ਕਰ ਦੂੰਗਾ, ਇਹ ਇੱਕ ਗੱਲ ਹੈ, ਜਦੋਂ ਕਰੇਗਾ ਉਦੋਂ ਦੇਖਾਂਗੇ। ਕਹਿਣਾ ਹੋਰ ਹੁੰਦਾ, ਕਰਨਾ ਹੋਰ ਹੁੰਦਾ। ਜੇ ਕੋਈ ਬੰਦਾ ਕਮਜ਼ੋਰ ਜਿਹਾ ਸੀ, ਉਹਨੂੰ ਕੋਈ ਬੰਦੇ ਨੇ ਮਾਰਿਆ ਕਿਸੇ ਗੱਲੋਂ, ਉਹ ਕਹਿੰਦਾ ਮੈਂ ਤੈਨੂੰ ਦੇਖੂੰਗਾ। ਉਹਨੇ ਫਿਰ ਇੱਕ ਹੋਰ ਥੱਪੜ ਮਾਰਿਆ। ਉਹ ਕਹਿੰਦਾ ਸਾਡੀ ਗਲੀ 'ਚ ਆਈ ਫਿਰ ਦੇਖੂ। ਉਹਨੇ ਇੱਕ ਹੋਰ ਥੱਪੜ ਮਾਰਿਆ। ਕਹਿੰਦਾ ਸਾਡੇ ਆਏਗਾ ਨਾ ਘਰੇ, ਫਿਰ ਦੇਖੇ ਉਹਨੇ ਹੋਰ ਮਾਰਿਆ। ਕਹਿੰਦੇ ਜਿਹੋ ਜਿਹਾ ਤੂੰ ਉੱਥੇ ਕੁਛ ਕਰੇਂਗਾ ਉਹ ਇੱਥੇ ਕਰ ਲੈ, ਜਿਹੜਾ ਕੋਈ ਕਰਨਾ। ਕਹਿਣ ਤੋਂ ਭਾਵ ਇਨਸਾਨ ਦੀ ਮੂੰਹ ਦੀ ਬੋਲੀ ਹੁੰਦੀ, ਮੈਂ ਕਰ ਦਿਆਂਗਾ। ਅਸੀਂ ਤਾਂ ਤੈਨੂੰ ਤਦੋਂ ਮੰਨਾਂਗੇ ਜਦ ਤੂੰ ਕਰ ਦੇਵੇਂਗਾ। ਮੂੰਹ ਨਾਲ ਬੋਲਣ ਨਾਲ ਕੀ ਫਾਇਦਾ? ਮੂੰਹ ਨਾਲ ਬੋਲ ਬੋਲ ਕੇ ਤਾਂ ਲੋਕ ਇੱਕ ਦੂਜੇ ਨੂੰ ਡਰਾ ਲੈਂਦੇ ਨੇ, ਮੈਂ ਕਰ ਦਿਆਂਗਾ ਕੀ ਕਰੇਂਗਾ। ਵਾਹਿਗੁਰੂ ਸਾਡੇ ਵੱਲ ਹੈ, ਤੂੰ ਕੀ ਕਰੇਂਗਾ? ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਤਾਂ ਉਦੋਂ ਕਰੇਂਗਾ ਨਾ ਜਦ ਕਰੇਂਗਾ, ਉਹਨੇ ਤੇਰੀ ਬਾਂਹ ਪਹਿਲਾਂ ਹੀ ਖੜਾ ਦੇਣੀ ਹੈ। ਬੀਰਬਲ ਕਹਿੰਦਾ ਸੀ ਨਾ ਮੈਂ ਆਉਂਦਾ ਹੋਇਆ ਲਊਂ ਟੈਕਸ ਮਾਰਿਆ, ਕਹਿੰਦੇ ਮੁੜੇਗਾ ਤਾਂ ਲਏਗਾ, ਰਸਤੇ ਚੋਂ ਨਹੀਂ ਮੁੜਿਆ। ਇਸ ਕਰਕੇ ਸਤਿਗੁਰੂ ਕਹਿੰਦੇ ਜੋ ਰਾਖਣ ਹਾਰੇ ਕੌ ਸਾਲਾ ਹੀ, ਅਸੀਂ ਤਾਂ ਰੱਖਣ ਵਾਲੇ ਪਰਮੇਸ਼ੁਰ ਨੂੰ ਸਲਾਹੁੰਦੇ ਹਾਂ, ਤੁਸੀਂ ਵੀ ਸਲਾਹੁਣਾ ਕਰੋ। ਉਹਦੇ ਹੁਕਮ ਤੋਂ ਬਾਹਰ ਨਹੀਂ ਕੋਈ ਜਾ ਸਕਦਾ, ਹੁਕਮ ਵਿੱਚ ਹੀ ਸਾਰਾ ਜੀਵ ਕਰਮ ਕਰਦਾ। ਕਹਿੰਦੇ ਤੁਸੀਂ ਵੀ ਉਹਦੀ ਸਲਾਹਤਾ ਕਰਿਆ ਕਰੋ ਰਾਤ ਦਿਨ।